ਚੜ੍ਹਦੇ ਚੇਤਰ ਚਿੱਤ ਉਦਾਸ, ਚੱਲੀਏ ਸਤਿਗੁਰਾਂ ਦੇ ਪਾਸ, ਕਰੀਏ ਹੱਥ ਜੋੜ ਅਰਦਾਸ, ਸਾਨੂੰ ਰੱਖੋ ਆਪਣੇ ਪਾਸ, ਦਿਓ ਚਰਨਾਂ ਵਿੱਚ ਨਿਵਾਸ। ਮੈਂ ਔਗਣ ਹਾਰੀ ਹਾਂ, ਜਦ ਮੈਂ ਹੋ ਵੈਰਾਗਣ ਚੱਲੀ, ਚਰਖੇ ਤੰਦ ਨਾ ਲਾਈ ਛੱਲੀ, ਘਰ ਤੋਂ ਤੁਰ ਕੇ ਪਈ ਇਕੱਲੀ, ਮੈਨੂੰ ਲੋਕ ਆਖਦੇ ਚੱਲੀ, ਮੈਨੂੰ ਕਿਸੇ ਦੀ ਗੱਲ ਨਾ ਲੱਗਦੀ ਭਲੀ, ਮੈਂ ਔਗਣ ਹਾਰੀ ਹਾਂ। ਸਾਡੇ ਪਹਿਲੇ ਕਵੀ ਬਾਬਾ ਚੰਦਾ ਸਿੰਘ ਜੀ ਆਪਣਾ 12ਵਾਂ ਹੀ ਚੇਤਰ ਮਹੀਨੇ ਤੋਂ ਸ਼ੁਰੂ ਕਰਦੇ ਨੇ। ਇਹੀ ਉਹਨਾਂ ਦੇ ਸ਼ੁਰੂ ਵਾਲੇ ਸ਼ਬਦ ਨੇ ਜਿਹੜੇ ਮੈਂ ਆਪ ਜੀ ਦੇ ਸਾਹਮਣੇ ਰੱਖੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਾਰੇ ਅਕੀਦਤ ਭੇਟ ਕੀਤੀ ਹੈ। ਉਹਨਾਂ ਨੇ 12 ਮਹੀਨਿਆਂ ਦੇ ਵਿੱਚ ਨਾਮਧਾਰੀ ਇਤਿਹਾਸ ਨੂੰ ਸੰਖੇਪ ਕਰਕੇ ਉਹਨਾਂ 12 ਮਹੀਨਿਆਂ ਦੇ ਤੌਰ ਦੇ ਉੱਤੇ ਸਾਡੇ ਸਾਹਮਣੇ ਰੱਖਿਆ ਜਾਂ ਸਾਡੇ ਵਾਸਤੇ ਰੱਖਿਆ, ਪਾਠਕਾਂ ਦੀ ਝੋਲੀ ਦੇ ਵਿੱਚ ਪਾਇਆ। ਸਾਡਾ ਇਹ ਜਿਹੜਾ ਪਹਿਲਾ ਇਹ ਕਵੀ ਹੈ, ਇਸ ਦੀ ਇਹ ਰਚਨਾ ਜਪਤ ਵੀ ਕੀਤੀ ਜਾਂਦੀ ਹੈ ਅੰਗਰੇਜ਼ੀ ਸਰਕਾਰ ਵੱਲੋਂ, ਕਿਉਂਕਿ ਇਸ ਬਾਰੇ ਜਿਹੜੀਆਂ ਪਹਿਲੀਆਂ ਰਿਪੋਰਟਾਂ ਆਉਂਦੀਆਂ ਨੇ ਉਹ ਇਸ ਤਰ੍ਹਾਂ ਦੀਆਂ ਸਨ ਕਿ ਇਸ ਰਚਨਾ ਨੂੰ ਪੜ੍ਹਦੇ ਹੋਏ ਕੂਕੇ ਜਿਹੜੇ ਹਨ ਉਹਨਾਂ ਦੇ ਚਿਹਰਿਆਂ ਦੇ ਹਾਵ ਭਾਵ ਜਿਹੜੇ ਨੇ ਉਹ ਬਦਲ ਜਾਂਦੇ ਨੇ, ਉਹ ਕਿਸੇ ਰੰਗ ਦੇ ਵਿੱਚ ਵੈਰਾਗੀ ਹੋ ਜਾਂਦੇ ਨੇ, ਕਿਉਂਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰਦੇਸ਼ ਗਮਨ ਤੋਂ ਬਾਅਦ ਦੀ ਇਹ ਰਚਨਾ ਹੈ। ਅਤੇ ਇਹਦੇ ਵਿੱਚ ਜਦੋਂ ਉਹ ਪੜ੍ਹਦੇ ਨੇ, ਉਹ ਉੱਚੀ ਉੱਚੀ ਪੜ੍ਹਨ ਲੱਗਦੇ ਨੇ, ਫਿਰ ਉਹ ਅੰਗਰੇਜ਼ ਸਰਕਾਰ ਨੂੰ ਗਾਲਾਂ ਕੱਢਦੇ ਨੇ, ਉਹਨਾਂ ਪ੍ਰਤੀ ਜਿਹੜਾ ਉਹਨਾਂ ਦਾ ਗੁੱਸਾ ਹੈ ਹੋਰ ਵੀ ਜਿਹੜਾ ਉਗਰ ਰੂਪ ਧਾਰ ਲੈਂਦਾ। ਇਸ ਕਰਕੇ ਅੰਗਰੇਜ਼ ਕੁਛ ਚੀਜ਼ਾਂ ਦੀ ਟਰਾਂਸਲੇਟ ਕਰਵਾਉਂਦਾ, ਇਹਦੇ ਵਿੱਚ ਇਹਨੂੰ ਵੀ ਟਰਾਂਸਲੇਟ ਕਰਵਾਉਂਦਾ ਕਿ ਇਹਦੇ ਵਿੱਚ ਹੈ ਕੀ। ਪਰ ਜਦੋਂ ਵੀ ਕਿਸੇ ਚੀਜ਼ ਨੂੰ ਅਸੀਂ ਕਿਸੇ ਭਾਸ਼ਾ ਦੇ ਕਿਸੇ ਗ੍ਰੰਥ ਨੂੰ ਵੀ ਅਸੀਂ ਟਰਾਂਸਲੇਟ ਕਰਾਵਾਂਗੇ, ਉਹਦੇ ਸ਼ਬਦ ਟਰਾਂਸਲੇਟ ਹੋ ਸਕਦੇ ਨੇ, ਅੱਖਰ ਨੂੰ ਟਰਾਂਸਲੇਟ ਕੀਤਾ ਜਾ ਸਕਦਾ, ਪਰ ਭਾਵਾਂ ਨੂੰ ਟਰਾਂਸਲੇਟ ਨਹੀਂ ਕੀਤਾ ਜਾ ਸਕਦਾ। ਉਹ ਜਿਹੜੇ ਭਾਵ ਹੁੰਦੇ ਨੇ ਉਹ ਉਸੇ ਭਾਸ਼ਾ ਦੇ, ਉਸੇ ਉੱਥੋਂ ਦੇ ਲੋਕਾਂ ਦੇ, ਬੋਲਣ ਵਾਲਿਆਂ ਦੇ, ਕਿਉਂਕਿ ਉਹ ਕਲਚਰਲ ਸ਼ਬਦ ਹੁੰਦੇ ਨੇ। ਚਰਖੇ ਤੰਦ ਨਾ ਲਾਈ ਛੱਲੀ, ਹੁਣ ਚਰਖੇ ਦਾ ਕਿੰਨਾ ਕੁ ਤੁਸੀਂ ਟਰਾਂਸਲੇਟ ਕਰ ਸਕਦੇ ਹੋ ਅਸੀਂ ਸੋਚ ਸਕਦੇ ਹਾਂ। ਚਰਖਾ ਇਕੱਲਾ ਚਰਖਾ ਨਹੀਂ, ਉਹ ਇੱਕ ਸ਼ਬਦ ਨਹੀਂ, ਉਹਦੇ ਪਿੱਛੇ ਪੂਰੇ ਦਾ ਪੂਰਾ ਕਲਚਰ ਹੈ ਸਾਡਾ। ਇਹ ਜਿਹੜੇ ਨੇ ਇਹ ਫਰਕ ਪੈਂਦੇ ਨੇ, ਭਾਵੇਂ ਉਹਨਾਂ ਨੇ ਟਰਾਂਸਲੇਟ ਕਰਾਏ ਪਰ ਉਹ ਇਸ ਭਾਵ ਨੂੰ ਨਾ ਸਮਝ ਸਕੇ ਕਿ ਕਿਉਂ ਕੂਕਿਆਂ ਨੂੰ ਇਹ ਜਿਹੜੀਆਂ ਚੀਜ਼ਾਂ ਨੇ ਉਹ ਟੁੰਬਦੀਆਂ ਨੇ, ਉਹਨਾਂ ਨੂੰ ਇਸ ਤਰ੍ਹਾਂ ਦਾ ਰੂਪ ਉਹਨਾਂ ਦਾ ਬਣ ਜਾਂਦਾ ਹੈ। ਉਹ ਜਦੋਂ ਸਤਿਗੁਰੂ ਆਪਣੇ ਨੂੰ ਯਾਦ ਕਰਦੇ ਨੇ ਉਹ ਅੰਗਰੇਜ਼ੀ ਸਰਕਾਰ ਦੇ ਪ੍ਰਤੀ ਕਿਸ ਤਰ੍ਹਾਂ ਦੀ ਉਹਨਾਂ ਦੀ ਭਾਵਨਾ ਅੰਦਰ ਦੀ ਬਣਦੀ ਹੈ। ਅਸੀਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਪਿਛਲੇ ਕੁਝ ਸਮੇਂ ਤੋਂ ਸਰਵਣ ਕਰਦੇ ਆਏ ਹਾਂ। ਇਤਿਹਾਸਿਕ ਲੜੀ ਇੱਥੋਂ ਕੁ ਤੱਕ ਪਹੁੰਚੀ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸ੍ਰੀ ਭੈਣੀ ਸਾਹਿਬ ਨਿਵਾਸ ਕਰਦੇ ਸਨ। ਮੈਂ ਕੱਲ੍ਹ ਵੀ ਕੁਛ ਅਰਜ਼ਾਂ ਕੀਤੀਆਂ। ਇੱਥੇ ਛੋਟੀਆਂ ਛੋਟੀਆਂ ਘਟਨਾਵਾਂ ਜਿਹੜੀਆਂ ਨੇ, ਜਿਨ੍ਹਾਂ ਦੇ ਅਰਥ ਬਹੁਤ ਮਹਾਨ ਨੇ, ਬਹੁਤ ਵੱਡੇ ਨੇ, ਉਹ ਵਾਪਰਦੀਆਂ ਨੇ, ਜਿਹਦੇ ਵਿੱਚ ਪਿਤਾ ਜੱਸਾ ਸਿੰਘ ਬਾਰੇ ਆਪ ਜੀ ਨੇ ਕੁਛ ਦਿਨ ਪਹਿਲਾਂ ਹੀ ਵਿਰਕ ਜੀ ਦੇ ਕੋਲੋਂ ਸਰਵਣ ਕੀਤਾ ਸੀ ਕਿ ਉਹਨਾਂ ਨੇ ਅੰਮ੍ਰਿਤ ਛਕ ਲਿਆ, ਕਛਹਿਰੇ ਦੀ ਰਹਿਤ ਜਿਹੜੀ ਸੀ ਉਹ ਧਾਰਨ ਕਰ ਲਈ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਆਉਂਦੇ ਨੇ, ਪਾਤਸ਼ਾਹ ਮੰਜੀ 'ਤੇ ਬੈਠੇ ਨੇ, ਅਤੇ ਸਾਡਾ ਇੱਕ ਸੱਭਿਆਚਾਰਕ ਤੌਰ ਦੇ ਉੱਤੇ ਅਸੀਂ ਇਸ ਨੂੰ ਬਣਾਇਆ ਹੈ। ਇੱਕ ਸਾਡੀ ਇਸ ਤਰ੍ਹਾਂ ਦੀ ਗੱਲ ਹੈ ਕਿ ਜਦੋਂ ਸਾਡੇ ਤੋਂ ਵੱਡਾ ਕੋਈ ਆਵੇ ਤਾਂ ਅਸੀਂ ਸਿਰਹਾਣੇ ਵਾਲਾ ਪਾਸਾ ਜਿਹੜਾ ਹੈ ਉਹ ਛੱਡ ਦਿੰਦੇ ਹਾਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਮੰਜੀ 'ਤੇ ਬੈਠੇ ਹੋਏ, ਚਾਰਪਾਈ 'ਤੇ ਬੈਠੇ ਹੋਏ, ਸਤਿਗੁਰੂ ਜੀ ਉਹ ਥਾਂ ਜਿਹੜਾ ਹੈ ਸਿਰਹਾਣੇ ਵਾਲਾ ਪਾਸਾ, ਜਿਹੜਾ ਉੱਚਾ ਸਥਾਨ ਮੰਜੀ ਦਾ, ਉਹ ਛੱਡ ਕੇ ਪੈਂਦ ਵਾਲੇ ਪਾਸੇ ਨੂੰ ਹੁੰਦੇ ਨੇ, ਅਤੇ ਸ਼ਬਦ ਬੋਲਦੇ ਨੇ ਕਿ ਪਿਤਾ ਜੀ ਬੈਠੋ, ਅਤੇ ਬਾਬਾ ਜੱਸਾ ਸਿੰਘ ਜੀ ਆਖਦੇ ਨੇ ਨਹੀਂ, ਮੈਂ ਨਹੀਂ ਬੈਠਣਾ। ਕਹਿੰਦੇ ਨਹੀਂ, ਤੁਸੀਂ ਮੇਰੇ ਪਿਤਾ ਹੋ, ਮੇਰੇ ਪਿਤਾ ਹੋ, ਇਸ ਕਰਕੇ ਆਪ ਜੀ ਇੱਥੇ ਬੈਠੋ, ਇਹ ਸਥਾਨ ਗ੍ਰਹਿਣ ਕਰੋ। ਉਹ ਕਹਿੰਦੇ ਉਹ ਮੈਂ ਪਹਿਲਾਂ ਸਮਝਦਾ ਸਾਂ ਆਪਣੇ ਆਪ ਨੂੰ, ਪਹਿਲਾਂ ਮੈਂ ਇਹ ਗੱਲ ਸਮਝਦਾ ਸਾਂ ਕਿ ਮੈਂ ਪਿਤਾ ਹਾਂ, ਪਰ ਹੁਣ ਮੈਨੂੰ ਆਪ ਜੀ ਨੇ ਜਨਾਇਆ ਹੈ, ਹੁਣ ਮੈਨੂੰ ਇਹ ਗੱਲ ਦਾ ਪਤਾ ਲੱਗਾ ਕਿ ਇਹ ਗੱਲ ਨਹੀਂ, ਆਪ ਅਕਾਲ ਪੁਰਖ ਹੋ, ਮੇਰੇ ਵਰਗਾ ਮਨੁੱਖ ਤਾਂ ਇੱਕ ਜ਼ਰੀਆ ਹੈ, ਕਿਉਂਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਇਹ ਬਚਨ ਵੀ ਆਪ ਜੀ ਨੇ ਸਰਵਣ ਕੀਤਾ ਹੈ ਜਾਂ ਨਹੀਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪਣੇ ਪਿਤਾ ਨੂੰ ਇਹ ਗੱਲ ਕਹਿੰਦੇ ਨੇ ਕਿ ਦੱਸੋ ਮੇਰਾ ਜਨਮ ਜਿਹੜਾ ਹੈ ਉਹ ਕਿਸ ਤਰ੍ਹਾਂ ਹੋਇਆ, ਮੈਂ ਤੁਹਾਡੇ ਘਰ ਆਇਆ ਕਿਸ ਤਰ੍ਹਾਂ ਆਇਆ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਸ ਪ੍ਰਸੰਗ ਵੱਲ ਜਿਹੜਾ ਆਪਾਂ ਅਵਤਾਰ ਦਾ ਸੁਣਿਆ ਉਹ ਤਾਂ ਮੰਨ ਲਓ ਦਰਸਾਉਂਦੇ ਨੇ ਕਿ ਮੈਂ ਜਨਮ ਜਿਹੜਾ ਹੈ ਮੇਰਾ, ਜਿਹੜਾ ਮੇਰਾ ਅਵਤਾਰ ਜਿਹੜਾ ਹੈ ਉਹ ਕਿਸ ਤਰ੍ਹਾਂ ਹੋਇਆ। ਇਸ ਕਰਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਾਬਾ ਜੱਸਾ ਸਿੰਘ ਹੋਰੀ ਕਹਿੰਦੇ ਨੇ ਮੈਨੂੰ ਹੁਣ ਪਤਾ ਲੱਗ ਗਿਆ ਆਪ ਅਕਾਲ ਪੁਰਖ ਹੋ, ਆਪ ਦੀ ਹੀ ਸਾਰੀ ਮਾਇਆ, ਉਦੋਂ ਮੈਨੂੰ ਜਨਾਇਆ ਨਹੀਂ ਸੀ, ਹੁਣ ਮੈਨੂੰ ਜਨਾਇਆ, ਹੁਣ ਮੈਨੂੰ ਪਤਾ ਲੱਗ ਗਿਆ, ਹੁਣ ਵੱਡੇ ਛੋਟੇ ਦੀ ਇਹ ਜਿਹੜੀ ਗੱਲ ਹੈ ਉਹ ਖਤਮ ਹੋਈ ਹੈ, ਮੈਨੂੰ ਪਤਾ ਤੁਸੀਂ ਅਕਾਲ ਪੁਰਖ ਹੋ, ਤੁਸੀਂ ਹੀ ਵੱਡੇ ਹੋ, ਤੁਸੀਂ ਹੀ ਇਹ ਸਾਰੀ ਮਾਇਆ ਜਿਹੜੀ ਹੈ ਇਸ ਸੰਸਾਰ 'ਤੇ ਪਾਈ ਹੈ। ਇਸ ਤਰ੍ਹਾਂ ਦੇ ਬਚਨ ਜਿਹੜੇ ਨੇ ਪਿਤਾ ਜੱਸਾ ਸਿੰਘ ਹੋਰੀ ਕਰਦੇ ਨੇ। ਇੱਥੇ ਹੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆ ਨੀਲੋ ਪਿੰਡ ਦੇ ਇੱਕ ਸਾਧੂ ਦਾ ਨਾਮ ਪਹਿਲਾਂ ਵੀ ਆਇਆ, ਉਹ ਸਾਧੂ ਰੰਗੀ ਰਾਮ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਉਹਦੇ ਕੋਲ ਜਾਂਦੇ ਨੇ। ਰੰਗੀ ਰਾਮ ਸਾਧੂ ਜਿਹੜਾ ਹੈ ਉਹ ਸਾਧੂ ਸੱਚਮੁੱਚ ਸਾਧੂ ਹੈ, ਕਿਉਂਕਿ ਪਹਿਲਾਂ ਵੀ ਆਪਾਂ ਇਹਦੇ ਬਾਰੇ ਜ਼ਿਕਰ ਕੀਤਾ ਹੈ। ਇਹਦੇ ਕੋਲ ਬਹੁਤ ਸਾਰੇ ਲੋਕ ਜਿਹੜੇ ਨੇ ਸੰਸਾਰਿਕ ਦੁੱਖਾਂ ਦੇ ਮਾਰੇ ਹੋਏ ਲੋਕ ਜਿਹੜੇ ਨੇ ਉਹ ਇਹਦੇ ਕੋਲ ਆਉਂਦੇ ਨੇ, ਅਤੇ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਉਹ ਜਦੋਂ ਕਿਸੇ ਦੇ ਕਿਰਪਾ ਕਰਦੇ ਨੇ ਤਾਂ ਉਹਨਾਂ ਦੇ ਦੁੱਖ ਠੀਕ ਹੁੰਦੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੀ ਉਹਨਾਂ ਦੇ ਕੋਲ ਜਾਂਦੇ ਨੇ ਉੱਥੇ, ਅਤੇ ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕਦੇ ਨੇ। ਮੱਥਾ ਜਦੋਂ ਟੇਕ ਕੇ ਸਤਿਗੁਰੂ ਜੀ ਆਉਂਦੇ ਨੇ ਉਹ ਰੌਲਾ ਪਾ ਦਿੰਦਾ ਉਹ ਸਾਧੂ, ਉਹ ਕਹਿੰਦਾ ਉਹ ਲੁੱਟ ਕੇ ਲੈ ਗਿਆ ਸਭ ਕੁਛ, ਉਹ ਲੁੱਟ ਕੇ ਲੈ ਗਿਆ। ਉਹਦੇ ਕੋਲ ਜਿਹੜਾ ਬੰਦਾ ਆਉਂਦਾ ਉਹਨਾਂ ਭੈਣੀ ਸਾਹਿਬ ਚਲਾ ਜਾ, ਉਹ ਲੈ ਗਿਆ ਸਾਰਾ ਕੁਛ ਲੁੱਟ ਕੇ, ਹੁਣ ਮੇਰੇ ਕੋਲ ਕੁਛ ਨਹੀਂ। ਉਹਦੇ ਕੋਲ ਮੇਲਾ ਲੱਗਦਾ ਸੀ, ਸਾਲ ਦੇ ਵਿੱਚ ਬਹੁਤ ਸਾਰੇ ਲੋਕ ਆਉਂਦੇ ਸਨ, ਉਹਨੇ ਸਭ ਕੁਛ ਬੰਦ ਕਰ ਦਿੱਤਾ, ਸਾਰੇ ਮੇਲੇ ਮੁੱਲੇ ਉਹਨੇ ਸਾਰਾ ਕੁਛ ਜਿਹੜਾ ਸੀ ਉਹਨੇ ਬੰਦ ਕਰਤਾ। ਉਹ ਕਹਿੰਦਾ ਮੇਰੇ ਕੋਲ ਰਿਹਾ ਹੀ ਕੁਛ ਨਹੀਂ, ਉਹ ਸਭ ਕੁਛ ਲੁੱਟ ਕੇ ਲੈ ਗਿਆ, ਉਹ ਭੈਣੀ ਦਾ ਵਾਸੀ ਸਭ ਕੁਛ ਲੈ ਗਿਆ, ਉਹਦੇ ਕੋਲ ਚਲੇ ਜਾਓ, ਸਭ ਕੁਛ ਹੁਣ ਉਹਦੇ ਕੋਲ ਹੈ, ਮੇਰੇ ਕੋਲ ਕੁਛ ਵੀ ਨਹੀਂ। ਇਸ ਤਰ੍ਹਾਂ ਦੇ ਉਹ ਬਚਨ ਕਰਦਾ, ਉਹਨੇ ਉਹ ਜਿਹੜੇ ਲੋਕ ਉਹਦੇ ਕੋਲ ਆਉਂਦੇ ਸਨ ਉਹਨਾਂ ਦਾ ਸਾਰਿਆਂ ਦਾ ਮੁਹਾਨ ਬਦਲ ਦਿੰਦਾ ਕਿ ਸਾਰੇ ਤੁਸੀਂ ਭੈਣੀ ਸਾਹਿਬ ਵਾਲੇ ਪਾਸੇ ਨੂੰ ਜਾਵੋ। ਇਹ ਭੈਣੀ ਸਾਹਿਬ ਦੀਆਂ ਛੋਟੀਆਂ ਛੋਟੀਆਂ ਘਟਨਾਵਾਂ ਨੇ। ਇੱਥੇ ਹੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਲੰਘਦੇ ਹੋਏ ਇੱਕ ਸ਼ਬਦ ਜਿਹੜਾ ਅਸੀਂ ਅਕਸਰ ਕਈ ਵਾਰ ਸਾਡੇ ਨੌਜਵਾਨਾਂ ਨੂੰ ਵੀ ਇਸ ਗੱਲ ਬਾਰੇ ਪੁੱਛਿਆ ਜਾਂਦਾ ਜਾਂ ਕਈ ਵਾਰ ਸਵਾਲ ਕੀਤਾ ਜਾਂਦਾ ਕਿ ਇਹ ਸ਼ਬਦ ਕਿਉਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਰਾਗੀ ਸਿੰਘ ਜਿਹੜੇ ਨੇ ਉਹ ਸ਼ਬਦ ਪੜ੍ਹਦੇ ਪਏ ਨੇ, ਉਹਨਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਇਹ ਸ਼ਬਦ ਜਿਹੜਾ ਪੜ੍ਹਿਆ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਹ ਸ਼ਬਦ ਪੜ੍ਹਿਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਰੋਕਦੇ ਨੇ, ਕਹਿੰਦੇ ਨਹੀਂ ਭਾਈ, ਮੁਰੀਦਾਂ ਦਾ ਨਹੀਂ ਲਿਖਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ, ਫਕੀਰਾਂ ਦਾ ਲਿਖਿਆ, ਇਹ ਪਾਠ ਭੇਦ ਹੈ। ਜੇ ਅਸੀਂ ਉਸ ਤਰ੍ਹਾਂ ਵੀ ਹਿਸਾਬ ਲਾਈਏ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰਗੇ ਜਿਹੜੇ ਅਦੀਬ ਕਵੀ ਨੇ ਉਹਨਾਂ ਨੇ ਇਹ ਜਿਹੜੀ ਕਵਿਤਾ ਹੈ ਇਹਦੇ ਵਿੱਚ ਕਵਿਤਾ ਦੇ ਹਿਸਾਬ ਨਾਲ ਵੀ ਅਸੀਂ ਸੋਚੀਏ ਤਾਂ ਸ਼ਬਦ ਸ਼ੁਰੂ ਹੁੰਦਾ ਮਿੱਤਰ ਤੋਂ, ਮਿੱਤਰ ਤੋਂ ਸ਼ੁਰੂ ਹੋ ਕੇ ਮੁਰੀਦ 'ਤੇ ਖਤਮ ਨਹੀਂ ਹੋ ਸਕਦੀ ਇਹ ਤੁਕ, ਕਿਉਂਕਿ ਮਿੱਤਰ ਦਾ ਮਤਲਬ ਅਸੀਂ ਸਾਰੇ ਜਾਣਦੇ ਹਾਂ, ਮੁਰੀਦ ਦਾ ਮਤਲਬ ਚੇਲਾ ਹੁੰਦਾ ਹੈ। ਇੱਕ ਬੰਨੇ ਮਿੱਤਰ ਕਹਿਣਾ, ਇੱਕ ਬੰਨੇ ਚੇਲਾ ਕਹਿਣਾ, ਇਹ ਦੋ ਗੱਲਾਂ ਜਿਹੜੀਆਂ ਦੋ ਰਿਸ਼ਤੇ ਜਿਹੜੇ ਨੇ ਮਿਲਦੇ ਨਹੀਂ। ਜਦੋਂ ਅਸੀਂ ਫਕੀਰ ਆਖਾਂਗੇ ਤਾਂ ਮਿੱਤਰ ਆਖਾਂਗੇ, ਕਿਉਂਕਿ ਰੱਬ ਵੀ ਫਕੀਰ ਹੈ, ਰੱਬ ਬਾਦਸ਼ਾਹਾਂ ਦਾ ਬਾਦਸ਼ਾਹ ਹੈ, ਫਕੀਰਾਂ ਦਾ ਫਕੀਰ ਹੈ। ਇਹ ਜਦੋਂ ਸ਼ਬਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਚਾਰਦੇ ਨੇ ਉਦੋਂ ਮਾਛੀਵਾੜੇ ਦੇ ਜੰਗਲ ਵਿੱਚ ਬੈਠੇ ਨੇ, ਉਹਨਾਂ ਨੇ ਆਪਣਾ ਸਾਰਾ ਘਰ ਪਰਿਵਾਰ ਜਿਹੜਾ ਹੈ ਉਹਨਾਂ ਕੋਲੋਂ ਵਿਛੜ ਚੁੱਕਿਆ, ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਨੇ। ਇੱਕ ਹਾਲਤ ਜਿਹੜੀ ਅਵਸਥਾ ਜਿਹੜੀ ਹੈ ਬਾਹਰੀ ਤੌਰ 'ਤੇ ਸੰਸਾਰਿਕ ਤੌਰ 'ਤੇ ਆਪਾਂ ਵੇਖਦੇ ਹਾਂ ਇੱਕ ਫਕੀਰਾਂ ਵਾਲੀ ਹੈ, ਜਿਹੜਾ ਚੋਗਾ ਗਲ ਵਿੱਚ ਪਾਇਆ ਉਹ ਵੀ ਪਾਟਾ ਹੋਇਆ, ਲੀਰੋ ਲੀਰ ਹੋਇਆ, ਜੁੱਤੀ ਜਿਹੜੀ ਚਰਨਾਂ ਦੇ ਵਿੱਚ ਜੋੜਾ ਵੀ ਨਹੀਂ, ਅਤੇ ਉਹ ਇੱਕ ਅਵਸਥਾ ਹੈ ਜਿਹੜੀ ਬਾਹਰੀ ਤੌਰ 'ਤੇ ਸਾਨੂੰ ਦਿਸਦੀ ਹੈ ਫਕੀਰਾਂ ਵਾਲੀ, ਅਤੇ ਉਹਨੂੰ ਮਿੱਤਰ ਕਹਿੰਦੇ ਨੇ। ਜਦੋਂ ਅਸੀਂ ਤਖ਼ਤ 'ਤੇ ਬੈਠੇ ਸਾਂ ਆਨੰਦਪੁਰ, ਉਦੋਂ ਬਾਦਸ਼ਾਹਾਂ ਦੇ ਬਾਦਸ਼ਾਹ ਸਾਂ, ਉਦੋਂ ਪਰਮੇਸ਼ਰ ਵੀ ਬਾਦਸ਼ਾਹਾਂ ਦਾ ਸੁਲਤਾਨਾਂ ਦਾ ਸੁਲਤਾਨ ਹੈ, ਉਦੋਂ ਵੀ ਇੱਕ ਮਿੱਤਰਤਾ ਸੀ, ਅੱਜ ਫਕੀਰਾਂ ਦੇ ਫਕੀਰਾਂ ਅੱਜ ਵੀ ਇੱਕ ਮਿੱਤਰਤਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ ਨੇ ਭਾਈ ਫਕੀਰਾਂ ਦਾ ਸ਼ਬਦ ਜਿਹੜਾ ਇਹ ਪੜ੍ਹਨਾ, ਸ਼ਬਦ ਫਕੀਰ ਜਿਹੜਾ ਹੈ ਉਹ ਪੜ੍ਹਨਾ, ਮਿੱਤਰ ਪਿਆਰੇ ਨੂੰ ਹਾਲ ਫਕੀਰਾਂ ਦਾ ਕਹਿਣਾ, ਇਹ ਸ਼ਬਦ ਜਿਹੜਾ ਇਸ ਤਰ੍ਹਾਂ ਪੜ੍ਹਨਾ। ਹਾਂਜੀ, ਇਹ ਗੁਰੂ ਨਾਨਕ ਜੀ ਨੇ ਦੱਸਿਆ, ਅਤੇ ਉਹ ਬੀੜ ਆਪਣੇ ਕੋਲ ਉਹਦੀ ਕਾਪੀ ਵੀ ਹੈਗੀ ਆ, ਆਪਾਂ ਵੇਖਿਆ ਇਹ ਪਾਠ ਭੇਦ ਹੈ, ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਪਾਠ ਮਿਲਦਾ ਵੀ ਹੈ, ਇਹ ਨਹੀਂ ਕਿ ਇਹ ਪਾਠ ਸਿਰਫ ਨਾਮਧਾਰੀ ਪੜ੍ਹਦੇ ਨੇ, ਇਹ ਪਾਠ ਮਿਲਦਾ ਵੀ ਹੈ। ਪਟਨੇ ਸਾਹਿਬ ਵਾਲੀ ਬੀੜ ਜਿਹੜੀ ਹੈ ਉਹ ਬੀੜ ਦੇ ਵਿੱਚ ਇਹ ਪਾਠ ਜਿਹੜਾ ਹੈ ਹੈਗਾ ਹਾਲ ਫਕੀਰਾਂ ਦਾ ਕਹਿਣਾ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਤਰ੍ਹਾਂ ਕਿਰਪਾ ਕਰਦੇ ਨੇ। ਇੱਥੇ ਹੀ ਭੈਣੀ ਸਾਹਿਬ ਹਜਰੋਂ ਸਾਹਿਬ ਤੋਂ ਬਾਬਾ ਕਾਹਨ ਸਿੰਘ ਹੁਰੀ, ਬਾਬਾ ਕਾਹਨ ਸਿੰਘ ਹੁਰੀ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦੇ ਭਤੀਜੇ ਨੇ, ਅਤੇ ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਇੱਥੇ ਭੈਣੀ ਸਾਹਿਬ ਆਉਂਦੇ ਨੇ, ਅਤੇ ਇਹਨਾਂ ਦੇ ਨਾਲ ਇਹਨਾਂ ਦੀ ਲੜਕੀ ਹੈ ਜਿਹਦਾ ਨਾਂ ਕੋਕਲਾ ਹੈ, ਅਤੇ ਇੱਥੇ ਦਰਸ਼ਨ ਜਦੋਂ ਕਰਦੇ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਕਿਉਂਕਿ ਹਜਰੋਂ ਸਾਹਿਬ ਨਾਲ ਖਾਸ ਸਨੇਹ ਹੈ, ਕਿਉਂਕਿ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਕਰਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਆਪਾਂ ਪਹਿਲਾਂ ਵੀ ਇਹ ਗੱਲ ਸਰਵਣ ਕੀਤੀ ਹੈ ਕਿ ਅਰਧਕੁੰਬੀ ਦੇ ਮੇਲੇ ਦੇ ਉੱਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਹਜਰੋਂ ਸਾਹਿਬ ਦੀ ਸਾਧ ਸੰਗਤ ਆ ਜਾਂਦੀ ਹੈ ਉੱਥੇ ਮਿਲ ਪੈਂਦੀ ਹੈ, ਅਤੇ ਸਤਿਗੁਰੂ ਜੀ ਇਹ ਹੁਕਮ ਕਰਦੇ ਨੇ ਭਾਈ ਇਹਨਾਂ ਦੇ ਜੂਠੇ ਬਰਤਨ ਇਹਨਾਂ ਦੇ ਜੂਠੇ ਭਾਂਡੇ ਜਿਹੜੇ ਨੇ ਉਹ ਮੈਂ ਮਾਂਜਾਂਗਾ, ਇਹ ਸੇਵਾ ਮੇਰੇ ਤੋਂ ਹੋਰ ਕੋਈ ਨਾ ਲਵੇ, ਇਹ ਮੇਰੇ ਸਤਿਗੁਰੂ ਦੇ ਉਸ ਦੇਸ਼ ਤੋਂ ਆਏ ਨੇ, ਮੇਰੇ ਸਤਿਗੁਰੂ ਦੇ ਉਸ ਨਗਰ ਤੋਂ ਆਏ ਨੇ, ਇਸ ਕਰਕੇ ਇਹਨਾਂ ਦੇ ਜੂਠੇ ਭਾਂਡੇ ਜਿਹੜੇ ਨੇ ਇਹ ਜਿੰਨੇ ਦਿਨ ਇੱਥੇ ਰਹਿਣਗੇ ਜਿੰਨੇ ਦਿਨ ਲੰਗਰ ਹੋਵੇਗਾ ਇਹ ਜੂਠੇ ਭਾਂਡੇ ਜਿਹੜੇ ਨੇ ਜੂਠੇ ਬਰਤਨ ਜਿਹੜੇ ਨੇ ਮੈਂ ਮਾਂਜਾਂਗਾ, ਇਸ ਕਰਕੇ ਇੱਕ ਖਾਸ ਸੁਨੇਹ ਹੈ। ਅਤੇ ਇਹ ਤਾਂ ਸਤਿਗੁਰੂ ਜੀ ਦੇ ਭਤੀਜੇ ਵੀ ਨੇ ਦੁਨਿਆਵੀ ਰਿਸ਼ਤੇਦਾਰੀ ਕਰਕੇ ਵੀ, ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਹੁਤ ਸੁਨੇਹ ਕਰਦੇ ਨੇ। ਫਿਰ ਇਹਨਾਂ ਨੂੰ ਹਜਰੋਂ ਸਾਹਿਬ ਦੀ ਮਹੰਤੀ ਜਿਹੜੀ ਹੈ ਬਾਬਾ ਕਾਹਨ ਸਿੰਘ ਨੂੰ ਬਖਸ਼ੀ ਜਾਂਦੀ ਹੈ ਉੱਥੋਂ ਦੀ ਮਹੰਤੀ, ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਤੇਰੇ ਚਰਨਾਂ 'ਤੇ ਹੱਥ ਲਾਉਣਾ, ਮੈਂ ਤੇਰੇ ਚਰਨਾਂ 'ਤੇ ਮੱਥਾ ਟੇਕਣਾ। ਉਹ ਕਹਿੰਦਾ ਜੀ ਨਹੀਂ, ਮੈਂ ਨਹੀਂ ਟਿਕਾ ਸਕਦਾ, ਮੈਂ ਤਾਂ ਬਹੁਤ ਅਦਨਾ ਜਿਹਾ ਨਿਮਾਣਾ ਜਿਹਾ ਜਿਹੜਾ ਹੈ ਉਹ ਬੰਦਾ, ਮੈਂ ਨਹੀਂ ਲਵਾ ਸਕਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਜੇ ਨਾਮ ਲੈਣਾ ਤਾਂ ਫਿਰ ਤੈਨੂੰ ਲਵਾਉਣਾ ਪਏਗਾ, ਫਿਰ ਨਾਮ ਦੇਵਾਂਗੇ, ਪਹਿਲਾਂ ਪੈਰਿਆਂ 'ਤੇ ਆਪਣੇ ਮੱਥਾ ਟਿਕਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹਨਾਂ ਨੂੰ ਮੱਥਾ ਟੇਕਦੇ ਨੇ। ਇਹ ਮੈਨੂੰ ਇਹ ਨਹੀਂ ਪਤਾ, ਹੋ ਸਕਦਾ ਇਹਨਾਂ ਦੀ ਇੱਕ ਤੋਂ ਵੱਧ ਧੀਆਂ ਹੋਣ, ਪਰ ਜਿਹੜੀ ਧੀ ਇੱਥੇ ਆਉਂਦੀ ਹੈ ਉਸ ਦਾ ਨਾਂ ਕੋਕਲਾ ਹੈ। ਉਹਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਇਹ ਅਰਜ਼ ਕੀਤੀ, ਪਾਤਸ਼ਾਹ ਕਿਰਪਾ ਕਰੋ ਸਾਡੇ ਘਰੇ ਵੀਰ ਹੋਵੇ, ਸਾਡੇ ਘਰੇ ਵੀਰ ਹੋਵੇ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਤਾਂ ਕੋਈ ਵੱਡੀ ਗੱਲ ਨਹੀਂ, ਤੁਸੀਂ ਸਤਿਗੁਰੂ ਬਾਲਕ ਸਿੰਘ ਜੀ ਦੇ ਸਥਾਨ ਦੇ ਉੱਤੇ ਅਰਦਾਸ ਕਰਦੇ ਅਤੇ ਇਹ ਕਿਰਪਾ ਉਹਨਾਂ ਨੇ ਕਰ ਦੇਣੀ ਸੀ। ਚਲੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਵੀਰ ਹੋਵੇਗਾ। ਇਹ ਮਾਤਾ ਜਾਂ ਇਹ ਲੜਕੀ ਜਿਹੜੀ ਕੋਕਲਾਂ, ਇਹ ਜਾਂ ਹੋਰ ਹੋ ਸਕਦਾ ਮੇਰੇ ਧਿਆਨ ਵਿੱਚ ਨਾ ਹੋਵੇ, ਇੱਕ ਮਲਾਹ ਪਿੰਡ ਵਿੱਚ ਭਾਈ ਕਾਹਨ ਸਿੰਘ ਦੀ ਲੜਕੀ ਜਿਹੜੀ ਸੀ ਉਹ ਵਿਆਹੀ ਸੀ, ਭਾਵ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੀ ਪੁੱਤਰੀ ਇੱਕ ਮਲਾਹ ਪਿੰਡ ਵਿਆਹੀ ਹੋਈ ਸੀ, ਅਤੇ ਮਲਾਹ ਪਿੰਡ ਦਾ ਹਰੀਚੰਦ ਇਹਨਾਂ ਦਾ ਜਵਾਈ ਸੀ, ਅਤੇ ਹਰੀਚੰਦ ਦੀ ਸਿੱਖਿਆ ਦੇ ਨਾਲ ਪਹਿਲੀ ਵਾਰ ਬਾਬਾ ਬੈਂਕਾ ਜਿਹੜਾ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਆਉਂਦਾ, ਉਸ ਮਲਾਹ ਪਿੰਡ ਦਾ ਰਹਿਣ ਵਾਲਾ ਸੀ। ਉਹ ਬਾਬਾ ਬੈਂਕਾ ਜਦੋਂ ਆਉਂਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਹਜਰੋਂ ਸਾਹਿਬ ਦੇ ਵਿੱਚ, ਅਤੇ ਉੱਥੇ ਦਰਸ਼ਨ ਕਰਕੇ ਇਹਦੀ ਬਿਰਤੀ ਇੰਨੀ ਉੱਚੀ ਪਹੁੰਚਦੀ ਹੈ ਜਾਂ ਇਸ ਦੀ ਬਿਰਤੀ ਇੰਨੀ ਵਧੀਆ ਹੋ ਜਾਂਦੀ ਹੈ ਕਿ ਇਹ ਦਿਨ ਰਾਤ ਭਜਨ ਬੰਦਗੀ ਲਵਾ ਲਵ ਦਾ ਇਹਦਾ ਭਜਨ ਜਿਹੜਾ ਹੈ ਉਹ ਚੱਲਦਾ ਰਹਿੰਦਾ ਹੈ। ਉਹ ਜਿੱਧਰ ਨੂੰ ਵੀ ਜਾਂਦਾ ਹੈ ਲਵਾ ਲਵ ਲਵਾ ਲਵ, ਇੱਕ ਪਰਮੇਸ਼ਰ ਲਿਖਾਇਕ ਇਸ ਤਰ੍ਹਾਂ ਦਾ ਬਚਨ ਹੈ ਕਿ ਸਾਰੇ ਥਾਂ 'ਤੇ ਤੂੰ ਹੈ, ਕਿਤੇ ਵੀ ਇਸ ਤਰ੍ਹਾਂ ਦੀ ਜਗ੍ਹਾ ਨਹੀਂ, ਕੋਈ ਵੀ ਜਗ੍ਹਾ ਇਸ ਤਰ੍ਹਾਂ ਦੀ ਨਹੀਂ ਜਿਸ ਨੂੰ ਅਸੀਂ ਕਹਿੰਦੇ ਹਾਂ ਵੀ ਘੱਟ ਘੱਟ ਕੇ ਅੰਤਰ ਕੇ ਜਾਂ ਉਹ ਜਾਂ ਅਸੀਂ ਘੱਟ ਘੱਟ ਵਿੱਚ ਵਸਣ ਵਾਲਾ ਜਿਸ ਨੂੰ ਕਹਿੰਦੇ ਹਾਂ, ਪਰ ਇਹ ਬਾਬਾ ਸੱਚਮੁੱਚ ਹੀ ਉਹਨੂੰ ਵੇਖਦਾ ਹੈ, ਹਰ ਵਿੱਚ ਵੇਖਦਾ ਹੈ, ਉਹ ਛੋਟੇ ਤੋਂ ਛੋਟੇ ਕੁੱਤੇ ਦੇ ਵਿੱਚ ਵੇਖਦਾ, ਵੱਡੇ ਤੋਂ ਵੱਡੇ ਹਾਥੀ ਜਾਨਵਰ ਦੇ ਵਿੱਚ ਵੀ ਵੇਖਦਾ, ਛੋਟੇ 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 ਰੁੱਖ ਵਿੱਚ ਵੀ ਵੇਖਦਾ, ਵੱਡੇ ਤੋਂ ਵੱਡੇ ਰੁੱਖ ਵਿੱਚ ਵੀ ਵੇਖਦਾ, ਹਰ ਜਗ੍ਹਾ ਇਹਨੂੰ ਉਸ ਪਰਮੇਸ਼ਰ ਦੇ ਦਰਸ਼ਨ ਹੁੰਦੇ ਨੇ। ਇਸੇ ਕਰਕੇ ਦਿਨ ਰਾਤ ਲਵਾ ਲਵ ਲਵਾ ਲਵ, ਤੂੰ ਹੀ ਹੈ ਤੂੰ ਹੀ ਹੈ ਤੂੰ ਹੀ ਹੈ, ਇਸ ਤਰ੍ਹਾਂ ਦਾ ਭਜਨ ਇਹਦਾ ਚੱਲਦਾ। ਹਜਰੋਂ ਸਾਹਿਬ ਦੀਆਂ ਗਲੀਆਂ ਦੇ ਵਿੱਚ ਇਹ ਇਸ ਤਰ੍ਹਾਂ ਦਾ ਭਜਨ ਕਰਦਾ ਸੀ, ਅਤੇ ਫਿਰ ਇਹਨੇ ਕੀ ਕਰਨਾ, ਬਾਬਾ ਬੈਂਕੇ ਦੀ ਇੱਕ ਸਾਖੀ ਆਉਂਦੀ ਹੈ ਸਾਡੇ ਸਤਿਯੁਗ ਦੇ ਇੱਕ ਅੰਕ ਸੰਤ ਅੰਕ ਦੇ ਵਿੱਚ ਇਸ ਦਾ ਜ਼ਿਕਰ ਜਿਹੜਾ ਹੈ ਉਹ ਕੀਤਾ ਹੋਇਆ ਕਿ ਇਹ ਬਾਬਾ ਆਸਣ ਵਿਛਾ ਲੈਂਦਾ, ਆਸਣ ਵਿਛਾ ਕੇ ਉਹਨਾਂ ਦੇ ਅੱਗੇ ਮੱਥੇ ਟੇਕਦਾ, ਕਹਿੰਦਾ ਆਓ ਬੈਠੋ ਬਾਬਾ ਬਾਲਕ ਸਿੰਘ ਜੀ, ਆਓ ਬੈਠੋ ਸਤਿਗੁਰੂ ਰਾਮ ਸਿੰਘ ਜੀ, ਆਓ ਬੈਠੋ ਬਾਬਾ ਬੁੱਧ ਸਿੰਘ ਜੀ, ਤਿੰਨ ਆਸਣ ਵਿਛਾ ਕੇ ਅਤੇ ਤਿੰਨ ਤਿੰਨ ਮੱਥੇ ਟੇਕਦਾ। ਤਾਂ ਲੋਕ ਬਹੁਤ ਸਾਰੇ ਲੋਕ ਤਾਂ ਹਜਰੋਂ ਦੇ ਇਹਨੂੰ ਕਿਉਂਕਿ ਕਮਲਾ ਕਹਿੰਦੇ ਨੇ ਕਿ ਇਹ ਤੁਰਿਆ ਫਿਰਦਾ ਲਵਾ ਲਵ ਕਰਦਾ, ਬਹੁਤ ਸਾਰੇ ਲੋਕ ਤਾਂ ਉਸ ਦੀ ਬਿਰਤੀ ਨੂੰ ਇਸ ਨੂੰ ਨਹੀਂ ਪਛਾਣਦੇ, ਪਰ ਕੁਛ ਲੋਕ ਕਹਿੰਦੇ ਨੇ ਵੀ ਕੀ ਗੱਲ ਹੈ, ਚੱਲ ਸਤਿਗੁਰੂ ਬਾਲਕ ਸਿੰਘ ਜਿਹੜਾ ਹੈ ਉਹ ਤਾਂ ਸਾਨੂੰ ਪਤਾ ਲੱਗ ਗਿਆ। ਅਗਲੇ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਣ ਕੇ ਮਿਲਦੇ ਨੇ, ਦੂਜੀ ਗੱਲ ਦਾ ਵੀ ਪਤਾ ਲੱਗ ਜਾਂਦਾ। ਤੀਸਰੀ ਗੱਲ ਜਿਹੜਾ ਮੱਥਾ ਟੇਕਦੇ ਨੇ, ਆਓ ਬਾਬਾ ਬੁੱਧ ਸਿੰਘ ਜੀ, ਫਿਰ ਉਹ ਮੱਥਾ ਟੇਕਦੇ ਨੇ, ਉਹ ਗੱਲ ਦਾ ਜਿਹੜਾ ਹੈ ਉਹ ਨਹੀਂ ਪਤਾ ਲੱਗਦਾ। ਉਹ ਫਿਰ ਸਮਾਂ ਪਾ ਕੇ ਜਦੋਂ ਇਸ ਗੱਲ ਦਾ ਪਤਾ ਲੱਗਦਾ ਅਤੇ ਲੋਕਾਂ ਨੂੰ ਇਸ ਗੱਲ ਦੀ ਸੋਝੀ ਹੁੰਦੀ ਹੈ ਕਿ ਬਾਬਾ ਬੈਂਕਾ ਸੱਚਮੁੱਚ ਹੀ, ਹਜ਼ਰੋਂ ਦੇ ਲੋਕ ਜਿਹੜੇ ਨੇ ਉਹ ਮੰਨਦੇ ਨੇ ਕਿ ਬਾਬਾ ਬੈਂਕਾ ਸੱਚਮੁੱਚ ਹੀ ਤ੍ਰਿਕਾਲਦਰਸ਼ੀ ਸੀ, ਜਿਹਨੇ ਪਹਿਲਾਂ ਹੀ ਇਸ ਤਰ੍ਹਾਂ ਦਾ ਜਿਹੜਾ ਸੀ ਭਵਿੱਖਤ ਵਾਕ ਜਿਹੜੇ ਸਨ ਉਹ ਦੱਸ ਦਿੱਤੇ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਜੋਤਕਾ ਜਾਮਾ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਇਸ ਗੱਦੀ ਦੇ ਉੱਤੇ ਸੁਭਾਏਮਾਨ ਹੋਣਗੇ। ਤਾਂ ਉਹਨਾਂ ਦੇ ਜਾਣ ਤੋਂ ਬਾਅਦ, ਉਹਨਾਂ ਦੇ ਪ੍ਰਦੇਸ਼ ਗਮਨ ਕਰਨ ਤੋਂ ਬਾਅਦ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਬੈਠਦੇ, ਉਹਨਾਂ ਦਾ ਪਹਿਲਾ ਨਾਮ ਬਾਬਾ ਬੁੱਧ ਸਿੰਘ ਸੀ, ਆਪਾਂ ਇਹ ਸਾਰੀ ਗੱਲ ਜਾਣਦੇ ਹਾਂ। ਉਹ ਬਾਬਾ ਪਹਿਲਾਂ ਹੀ ਹਜ਼ਰੋਂ ਦੀਆਂ ਗਲੀਆਂ ਦੇ ਵਿੱਚ ਇਹ ਨਾਮ ਲੈ ਕੇ ਲੋਕਾਂ ਨੂੰ ਦੱਸ ਦਿੰਦਾ ਕਿ ਇਹ ਜਿਹੜਾ ਆਉਣ ਵਾਲਾ ਸਮਾਂ ਇਸ ਤਰ੍ਹਾਂ ਦਾ, ਅਤੇ ਅਸੀਂ ਉਹਨੂੰ ਬੜਾ ਸਤਿਕਾਰ ਸਾਡੇ ਇਤਿਹਾਸ ਵਿੱਚ ਬਾਬੇ ਬੈਂਕੇ ਨੂੰ ਦਿੱਤਾ। ਇਹ ਭਾਈ ਕਾਨ ਸਿੰਘ ਦਾ ਜਵਾਈ ਜਿਹੜਾ ਹਰੀ ਚੰਦ ਜਿਹੜਾ ਹੈ ਉਸ ਬਾਬੇ ਨੂੰ ਲੈ ਕੇ ਆਉਂਦਾ ਹੈ। ਇਹ ਮਹੰਤੀ ਜਿਹੜੀ ਹੈ ਬਾਬੇ ਕਾਨ ਸਿੰਘ ਹੁਰਾਂ ਨੂੰ ਮਿਲਦੀ ਹੈ। ਇਹ ਅਸੀਂ ਇੱਥੇ ਇਹ ਵੀ ਜਿਹੜੀ ਹੈ ਉਹ ਘਟਨਾ ਵੇਖਦੇ ਹਾਂ। ਇੱਕ ਹੋਰ ਹੈ, ਇੱਥੇ ਹੀ ਇੱਕ ਮਾਈ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕੋਲ ਆਉਂਦੀ ਹੈ। ਉਹ ਕਈ ਤਰ੍ਹਾਂ ਦੀਆਂ ਆਪਣੀਆਂ ਮੰਗਾਂ, ਦੁਨਿਆਵੀ ਮੰਗਾਂ ਰੱਖਦੀ ਹੈ ਕਿ ਸਾਨੂੰ ਆਹ ਵੀ ਚਾਹੀਦਾ, ਆਹ ਵੀ ਚਾਹੀਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ, ਵਿਣ ਪ੍ਰਭ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ। ਉਸ ਮਾਈ ਨੂੰ ਕਹਿੰਦੇ ਨੇ, ਦੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਮਾਈ, ਮਨ ਦੀ ਅਰਦਾਸ ਜਿਹੜੀ ਹੈ ਉਹ ਤੇਰੀ ਇਹ ਹੋਣੀ ਚਾਹੀਦੀ ਹੈ ਕਿ ਮੈਨੂੰ ਨਾਮ ਜਿਹੜਾ ਹੈ ਉਹ ਮਿਲ ਜਾਵੇ। ਤੇਰੀ ਅਰਦਾਸ ਇਹ ਨਹੀਂ ਹੋਣੀ ਚਾਹੀਦੀ ਕਿ ਤੇਰੀਆਂ ਮੰਗਾਂ ਜਿਹੜੀਆਂ ਦੁਨਿਆਵੀ ਨੇ, ਜਿਹੜੀਆਂ ਦੁਨਿਆਵੀ ਮੰਗਾਂ ਹਨ, ਇਹ ਫਿਰ ਦੁੱਖਾਂ ਕਹਿ ਦੁੱਖ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ, ਇਹ ਫਿਰ ਅਗਲਾ ਇੱਕ ਮੰਗ ਪੂਰੀ ਹੋਣ ਤੋਂ ਬਾਅਦ ਅਗਲਾ ਦੁੱਖ ਜਿਹੜਾ ਹੈ ਉਹ ਪੈਦਾ ਹੋ ਜਾਵੇਗਾ। ਕੱਲ੍ਹ ਵੀ ਆਪਾਂ ਇਹ ਗੱਲ ਸਰਵਣ ਕੀਤੀ ਸੀ ਕਿ ਮਾਤਾ ਜੱਸਾਂ ਦੇ ਕਹਿਣ ਦੇ ਉੱਤੇ ਕਿ ਪੁੱਤਰ ਚਾਹੀਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ, ਜੇ ਕੱਲ੍ਹ ਨੂੰ ਆਖੇ ਨਾ ਲੱਗਾ ਫਿਰ ਦੁੱਖ ਹੋਵੇਗਾ। ਤਾਂ ਇਹ ਇੱਕ ਗੱਲ ਹੈ ਜਿਹੜੀ ਅਵਸਥਾ ਨੂੰ ਅਸੀਂ ਭਾਵੇਂ ਅਸੀਂ ਮੰਨਣ ਵਾਸਤੇ ਬਹੁਤੀ ਵਾਰ ਤਿਆਰ ਨਹੀਂ ਹੁੰਦੇ ਇਸ ਗੱਲ ਨੂੰ, ਪਰ ਹੈ ਗੱਲ ਸੱਚੀ ਹੋਈ ਹੈ ਕਿ ਮਨੁੱਖ ਜਿੰਨਾ ਵੀ ਜ਼ਿਆਦਾ ਇਹਨਾਂ ਚੀਜ਼ਾਂ ਦੇ ਨੇੜੇ ਨੇੜੇ ਜਾਂਦਾ, ਉਹ ਇੱਕ ਨਵੇਂ ਦੁੱਖ ਨੂੰ ਹੋਰ ਰੋਜ਼ ਨਵਾਂ ਜਿਹੜਾ ਹੈ ਉਹਦਾ ਦਰਵਾਜ਼ਾ ਖੋਲ੍ਹਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਸ ਮਾਈ ਨੂੰ ਆਗਾਹ ਕਰਦੇ ਨੇ ਕਿ ਤੂੰ ਰੁੱਕ, ਜੋ ਚੀਜ਼ ਮੰਗਣ ਵਾਲੀ ਹੈ ਪਰਮੇਸ਼ਰ ਤੋਂ ਉਹ ਨਾਮ ਹੈ, ਬਾਕੀ ਸਾਰਾ ਦੁੱਖਾਂ ਦੇ ਦੁੱਖ ਹੈ। ਫਿਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕੋਲ ਇੱਕ ਸਿੱਖ ਇੱਥੇ ਹੀ ਆਉਂਦਾ। ਇਹਨਾਂ ਦਿਨਾਂ ਦੇ ਵਿੱਚ ਹੀ ਹਰਨਾਮ ਸਿੰਘ ਨਥਾਣੀਏ ਨੂੰ ਬਾਬਾ ਜਵਾਹਰ ਸਿੰਘ ਹੁਰੀ ਭਜਣ ਦਿੰਦੇ ਨੇ। ਇੱਥੋਂ ਭੈਣੀ ਸਾਹਿਬੋਂ ਜਾ ਕੇ ਨਥਾਣੇ ਪਿੰਡ ਦੇ ਵਿੱਚ ਹਰਨਾਮ ਸਿੰਘ ਨਥਾਣੀਆ ਭਜਣ ਲੈਂਦਾ। ਇਹ ਵੀ ਇੱਕ ਵਾਰਤਾ ਬੜੀ ਵਧੀਆ ਹੈ ਕਿ ਉਹ ਜਦੋਂ ਭਜਣ ਲੈਂਦਾ ਉਹ ਵੇਖਦਾ ਹਰ ਨੀਵੀਂ ਜਾਤ ਵਾਲਾ, ਉਹ ਇਸ ਤਰ੍ਹਾਂ ਸੋਚਦਾ ਕਿ ਹਰ ਨੀਵੀਂ ਜਾਤ ਵਾਲੇ ਨੂੰ ਵੀ ਭਜਣ ਦਿੱਤਾ ਜਾ ਰਿਹਾ, ਮੈਂ ਕਿਉਂ ਲਵਾਂ। ਫਿਰ ਉਹ ਵੇਖਦਾ ਪੰਡਿਤਾਂ ਨੂੰ ਵੀ ਭਜਣ ਦਿੱਤਾ ਜਾ ਰਿਹਾ, ਉੱਚੀ ਜਾਤ ਨੂੰ ਵੀ ਦਿੱਤਾ ਜਾ ਰਿਹਾ। ਫਿਰ ਉਹ ਸੋਚਦਾ ਹੈ ਕਿ ਕੋਈ ਚੰਗੀ ਚੀਜ਼ ਹੀ ਹੋਏਗੀ ਜਿਹਦੇ ਵਿੱਚ ਕੋਈ ਵਰਨਵੰਡ ਜਿਹੜੀ ਹੈ ਉਹ ਨਹੀਂ, ਸਭ ਨੂੰ ਇੱਕੋ ਹੀ ਭਜਨ ਜਿਹੜਾ ਉਹ ਦਿੱਤਾ ਜਾ ਰਿਹਾ। ਉਹ ਫਿਰ ਭਜਨ ਲੈਂਦਾ, ਬਾਅਦ ਵਿੱਚ ਬੜੀਆਂ ਵੱਡੀਆਂ ਸੇਵਾਵਾਂ ਉਸ ਸਿੱਖ ਨੇ ਜਿਹੜੀਆਂ ਹਨ ਉਹ ਨਿਭਾਈਆਂ। ਅਤੇ ਹਰਨਾਮ ਸਿੰਘ ਨਥਾਣੀਆ ਉਦੋਂ ਸਿਰਫ ਬੱਚਾ ਸੀ, ਮੁੰਡਾ ਸੀ, ਛੋਟੀ ਉਮਰ ਦਾ, ਅਤੇ ਉਹਦੇ ਵਾਸਤੇ ਇਹ ਵੀ ਸ਼ਬਦ ਜਿਹੜੇ ਸਨ ਘਰ ਵਾਲਿਆਂ ਨੇ ਆਖੇ ਕਿ ਇਹ ਹੁਣ ਕੂਕਾ ਹੋ ਗਿਆ, ਸਾਡੇ ਕੰਮੋਂ ਗਿਆ। ਇਹ ਆਮ ਪ੍ਰਚਲਿਤ ਲੋਕਾਂ ਦੀ ਧਾਰਨਾ ਸੀ ਕਿ ਜਿਹੜੇ ਕੂਕੇ ਹੋ ਜਾਂਦੇ ਸਨ ਉਹਨਾਂ ਵਾਸਤੇ ਇਹ ਕਿਹਾ ਜਾਂਦਾ ਸੀ ਇਹ ਸਾਡੇ ਕੰਮੋਂ ਗਿਆ। ਬਾਬਾ ਜਵਾਹਰ ਸਿੰਘ ਜਿਸ ਦਿਨ ਕੂਕਾ ਹੋਇਆ, ਸਾਡੇ ਰਿਸ਼ਤੇਦਾਰਾਂ ਦੇ ਵਿੱਚ ਇੱਕ ਮਾਤਾ ਸੀ, ਉਹ ਸਾਨੂੰ ਦੱਸਦੀ ਸੀ, ਉਹ ਬਾਬੇ ਦੀ ਰਿਸ਼ਤੇਦਾਰ ਸੀ, ਅਤੇ ਉਹਨੇ ਦੱਸਣਾ, ਉਹ ਕਹਿੰਦੀ ਸੀ ਵੀ ਬਾਬਾ ਜਦੋਂ ਕੂਕਾ ਹੋਇਆ ਤਾਂ ਸਾਡੇ ਘਰ ਜਿਹੜਾ ਸੀ ਉਹ ਸੱਥਰ ਵਿਛ ਗਿਆ। ਲੋਕ ਜਿਹੜੇ ਸਨ ਕਵਾਉਣ ਆਉਂਦੇ ਸਨ ਕਿ ਤੁਹਾਡਾ ਮੁੰਡਾ ਜਿਹੜਾ ਕੂਕਾ ਹੋ ਗਿਆ। ਜਿਹੜਾ ਕੂਕਾ ਹੋ ਗਿਆ, ਪਹਿਲੀ ਗੱਲ ਸਰਕਾਰ ਨੇ ਨਹੀਂ ਛੱਡਣਾ, ਉਹ ਸਰਕਾਰ ਦਾ ਹੀ ਬਾਗੀ ਹੈ, ਅਤੇ ਜੇ ਸਰਕਾਰ ਛੱਡ ਦੇਗੀ ਤਾਂ ਉਹਨੇ ਭੈਣੀ ਸਾਹਿਬ ਉਹ ਨਹੀਂ ਆਉਣਾ। ਉਹਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਕਿਉਂਕਿ ਉਹ ਸਿੱਖ ਸਨ, ਉਹ ਸਮਾਂ ਸੀ ਕਿ ਜਿਨ੍ਹਾਂ ਨੇ ਆਪਣਾ ਸਾਰਾ ਕੁਛ ਛੱਡ ਕੇ ਸੂਬਾ ਸਾਹਿਬ ਸਿੰਘ ਵਰਗੇ, ਜਿਨ੍ਹਾਂ ਦੇ ਵਾਸਤੇ ਅੰਗਰੇਜ਼ ਸਰਕਾਰ ਆਖਰੀ ਜਦੋਂ ਬਿਆਨ ਵੀ ਦਰਜ ਕਰਦੀ ਹੈ, ਉੱਥੇ ਜਾ ਕੇ ਵੀ ਬਿਆਨ ਹਜ਼ਾਰੀ ਬਾਗ ਵੀ ਦਰਜ ਕਰਦੀ ਹੈ, ਪੁੱਛਦੀ ਹੈ ਕੌਣ ਹੈ, ਕੀ ਨਾਮ ਹੈ, ਸਾਹਿਬ ਸਿੰਘ, ਪਿਤਾ ਦਾ ਨਾਮ ਕੀ ਹੈ, ਸਤਿਗੁਰੂ ਰਾਮ ਸਿੰਘ, ਪਿੰਡ ਦਾ ਨਾਮ ਕੀ ਹੈ, ਪਿੰਡ ਦਾ ਨਾਮ ਸ੍ਰੀ ਭੈਣੀ ਸਾਹਿਬ। ਉਹ ਸਾਰਾ ਕੁਛ ਜੋ ਕਿ ਕੁਛ ਜਿਹੜਾ ਪਿਛਲਾ ਸੀ ਉਹ ਸਾਰਾ ਕੁਛ ਛੱਡ ਦਿੱਤਾ। ਇਸ ਕਰਕੇ ਲੋਕਾਂ ਦੀ ਇਹ ਵੀ ਧਾਰਨਾ ਸੀ ਕਿ ਕੂਕਾ ਬਣ ਗਿਆ, ਉਹ ਸਾਡੇ ਕੰਮੋਂ ਗਿਆ, ਉਹ ਘਰ ਜੋਗਾ ਨਾ ਰਿਹਾ। ਅਤੇ ਇਸ ਕਰਕੇ ਹਰਨਾਮ ਸਿੰਘ ਨਥਾਣੀਏ ਦੇ ਘਰ ਵਾਲਿਆਂ ਨੂੰ ਵੀ ਲੋਕ ਜਿਹੜੇ ਨੇ ਉਹ ਆ ਕੇ ਕਵਾਉਂਦੇ ਨੇ ਵੀ ਭਾਈ ਤੁਹਾਡਾ ਪੁੱਤ ਅੱਜ ਤੁਹਾਡਾ ਨਹੀਂ ਰਿਹਾ, ਉਹ ਕੂਕਾ ਬਣ ਗਿਆ। ਜਿਹੜਾ ਕੂਕਾ ਬਣ ਗਿਆ ਉਹ ਦੇਸ਼ ਦੀ ਆਜ਼ਾਦੀ ਵਾਸਤੇ ਤੁਰੇਗਾ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਝੰਡੇ ਦੇ ਥੱਲੇ ਦੇਸ਼ ਨੂੰ ਬਿਹਤਰ ਬਣਾਉਣ ਵਾਸਤੇ, ਸਮਾਜ ਨੂੰ ਚੰਗਾ ਬਣਾਉਣ ਵਾਸਤੇ, ਕਿਉਂਕਿ ਜਿੰਨਾ ਸਮਾਜ ਡਿੱਗ ਚੁੱਕਿਆ ਸੀ ਜਾਂ ਅਸੀਂ ਜਿਸ ਤਰ੍ਹਾਂ ਦੇ ਸਮਾਜ ਬਾਰੇ ਸੁਣ ਰਹੇ ਹਾਂ ਜਾਂ ਜਿਸ ਤਰ੍ਹਾਂ ਦੀਆਂ ਕੁਰੀਤੀਆਂ ਅਸੀਂ ਵੇਖਦੇ ਵੀ ਹਾਂ, ਉਸ ਸਮਾਜ ਦੇ ਵਿੱਚ ਇਹ ਸਾਰਾ ਕੁਛ ਠੀਕ ਕਰਨ ਵਾਸਤੇ ਉਸ ਸਮਾਜ ਦਾ ਇੱਕ ਐਸਾ ਅੰਗ ਬਣਨਾ ਪੈਂਦਾ ਕਿ ਹੋ ਸਕਦਾ ਕਿ ਬਾਅਦ 'ਚੋਂ ਜਿਹੜਾ ਮੋੜਾ ਹੈ, ਵਾਪਸੀ ਜਿਹੜੀ ਹੈ ਉਹ ਨਾ ਹੋ ਸਕੇ। ਤਾਂ ਉਹ ਇਸ ਤਰ੍ਹਾਂ ਦਾ ਇਹ ਘਟਨਾ ਵੀ ਜਿਹੜੀ ਹੈ, ਕਿਉਂਕਿ ਇਹ ਇਤਿਹਾਸਿਕ ਘਟਨਾ ਹੈ, ਇਹ ਸਿੱਖ ਜਿਹੜਾ ਬਾਅਦ ਵਿੱਚ ਭੈਣੀ ਸਾਹਿਬ ਘੋੜਿਆਂ ਦੀ ਸੇਵਾਵਾਂ ਦੇ ਵਿੱਚ ਬਹੁਤ ਸਾਰਾ ਨਾਮ ਇਸ ਦਾ ਜਿਹੜਾ ਹੈ ਆਉਣ ਵਾਲੇ ਇਤਿਹਾਸ ਵਿੱਚ ਆਵੇਗਾ। ਇੱਥੇ ਹੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਇੱਕ ਹੋਰ ਸਿੱਖ ਨੇ ਅਰਜ਼ ਕੀਤੀ, ਪਾਤਸ਼ਾਹ ਮਨ ਦੀ ਅਵਸਥਾ ਜਿਹੜੀ ਹੈ ਉਹ ਕਦੀ ਕਦੀ ਤਾਂ ਬਿਲਕੁਲ ਠੀਕ ਹੋ ਜਾਂਦੀ ਹੈ। ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਲਿਖਦੇ ਨੇ ਨਾ, ਮਾਈ ਮਨ ਮੇਰੋ ਧਾਵਣ 'ਤੇ ਛੂਟਿਓ, ਕਦੀ ਤਾਂ ਇਹ ਅਵਸਥਾ ਹੈ ਅਤੇ ਕਦੀ ਇਹ ਵੀ ਹੈ ਕਿ ਮਨ ਮੇਰੋ ਵੱਸ ਨਾਹੀਂ, ਇਹ ਮੇਰਾ ਮਨ ਜਿਹੜਾ ਹੈ ਮੇਰੇ ਵੱਸ ਦੇ ਵਿੱਚ ਨਹੀਂ, ਇਹ ਦੋਵੇਂ ਗੱਲਾਂ ਨੇ। ਉਹ ਕਹਿੰਦਾ ਜੀ ਕਦੀ ਕਦੀ ਅਵਸਥਾ 'ਤੇ ਮੇਰੀ ਬੋਲ ਬਿਲਕੁਲ ਠੀਕ ਹੈ ਹੁੰਦੀ ਹੈ ਅਤੇ ਕਦੀ ਕਦੀ ਜਿਹੜਾ ਹੈ ਮਨ ਟਿਕਦਾ ਨਹੀਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਤੂੰ ਬਹੁਤ ਵੱਡਿਆਂ ਭਾਗਾਂ ਵਾਲਾ ਹੈ, ਜਿਹਨੂੰ ਇੱਥੋਂ ਤੱਕ ਤਾਂ ਪਹੁੰਚਿਆ, ਘੱਟ ਤੋਂ ਘੱਟ ਤੈਨੂੰ ਇਹ ਸੋਝੀ ਤਾਂ ਹੋਈ ਕਿ ਇੱਕ ਚੀਜ਼ ਮਾਣਵੀ ਹੈ ਸਾਡੇ ਕੋਲ ਜਿਹੜਾ ਸਾਨੂੰ ਭਟਕਾਈ ਫਿਰਦਾ। ਬਹੁਤ ਸਾਰੇ ਲੋਕ ਤਾਂ ਦੁਨੀਆ ਦੇ ਵਿੱਚ ਇੱਥੋਂ ਤੱਕ ਹੀ ਨਹੀਂ ਪਹੁੰਚਦੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਬਚਨ ਕਰਦੇ ਨੇ, ਬਹੁਤ ਸਾਰੇ ਲੋਕ ਤਾਂ ਇੱਥੋਂ ਤੱਕ ਹੀ ਨਹੀਂ ਪਹੁੰਚਦੇ, ਉਹਨਾਂ ਨੂੰ ਸਾਰੀ ਜ਼ਿੰਦਗੀ ਇਹ ਨਹੀਂ ਪਤਾ ਲੱਗਦਾ ਕਿ ਇੱਕ ਮਾਣਵੀ ਹੈ ਜਿਹਦੇ ਪਿੱਛੇ ਮੇਰਾ ਸਰੀਰ ਲੱਗਿਆ ਫਿਰਦਾ। ਅਤੇ ਸਤਿਗੁਰੂ ਜੀ ਕਹਿੰਦੇ ਵੀ ਤੂੰ ਫਿਰ ਵੀ ਵੱਡਿਆਂ ਭਾਗਾਂ ਵਾਲਾ, ਤੈਨੂੰ ਇਹ ਗੱਲ ਦਾ ਤਾਂ ਪਤਾ ਲੱਗਾ ਕਿ ਇੱਕ ਮਾਣਵੀ ਹੈ ਜਿਹੜਾ ਤੈਨੂੰ ਭਟਕਾਉਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਫਿਰ ਇਹ ਵੀ ਹੁਕਮ ਕਰਦੇ ਨੇ ਅੰਦਰ ਦੀ ਅਰਦਾਸ ਕਰਿਆ ਕਰ, ਅੰਦਰ ਦੀ ਅਰਦਾਸ ਪਰਮੇਸ਼ਰ ਬਹੁਤ ਜਲਦੀ ਸੁਣਦਾ ਹੈ। ਇਹ ਸ਼ਬਦ ਜਿਹੜੇ ਹਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਖਦੇ ਹਨ। ਇੱਥੇ ਭੈਣੀ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਸਿੱਖ ਜਿਹੜੇ ਨੇ ਕੋਈ ਵੱਖਰੀਆਂ ਵੱਖਰੀਆਂ ਆਪਣੀਆਂ ਦੁਨਿਆਵੀ ਮੰਗਾਂ ਵੀ ਜਿੱਥੇ ਲੈ ਕੇ ਆਉਂਦੇ ਨੇ, ਉੱਥੇ ਅਧਿਆਤਮਿਕ ਮੰਗਾਂ ਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੋਂ ਪੂਰੀਆਂ ਕਰਦੇ ਨੇ। ਇਹਨਾਂ ਦਿਨਾਂ ਦੇ ਵਿੱਚ ਫਿਰ ਇੱਕ ਛੋਟਾ ਜਿਹਾ ਅਕਾਲ ਪੈਂਦਾ, ਕਿਉਂਕਿ ਮੈਂ ਪਹਿਲਾਂ ਵੀ ਅਰਜ਼ ਕੀਤੀ ਸੀ ਕਿ ਮੀਂਹ ਨਾ ਪਿਆ, ਜਿਸ ਸਾਲ ਜਿਸ ਇਲਾਕੇ ਵਿੱਚ ਮੀਂਹ ਨਾ ਪਿਆ ਉਸ ਇਲਾਕੇ ਵਿੱਚ ਅਕਾਲ ਪੈ ਗਿਆ, ਅਤੇ ਇੱਥੇ ਆਹ ਇਲਾਕੇ ਦੇ ਵਿੱਚ ਇੱਥੇ, ਕਿਉਂਕਿ ਇੱਥੋਂ ਅੱਗੇ ਅਸੀਂ ਜਦੋਂ ਕੰਢੀ ਦੇ ਇਲਾਕਿਆਂ ਵੱਲ ਹੋ ਜਾਂਦੇ ਹਾਂ, ਪੁਆਧੀ ਬੋਲ ਦੇ ਇਲਾਕਿਆਂ ਵੱਲ ਹੋ ਜਾਂਦੇ ਹਾਂ, ਮੈਂ ਪਹਿਲਾਂ ਵੀ ਅਰਜ਼ ਕੀਤੀ ਸੀ ਕਿ ਉੱਥੇ ਦਾਣਾ ਨਹੀਂ ਸੀ ਲੱਭਦਾ। ਉਹ ਤਾਂ ਬਹੁਤ ਹੁਣ ਤੱਕ ਪਿੱਛੇ ਕੁਛ ਸਾਲਾਂ ਤੱਕ ਵੀ ਉਹਨਾਂ ਦੀਆਂ ਖੇਤਾਂ ਦੇ ਵਿੱਚ ਦਾਣੇ ਨਹੀਂ ਸਨ ਹੁੰਦੇ। ਆਮ ਲੋਕ ਇਹ ਗੱਲ ਧਾਰਨਾ ਪ੍ਰਚਲਿਤ ਸੀ ਪੰਜਾਬ ਦੇ ਵਿੱਚ, ਲੋਕ ਕੰਢੀ ਦੇ ਇਲਾਕਿਆਂ ਦੇ ਲੋਕਾਂ ਦੇ ਵੱਲ ਜਾਂ ਉੱਧਰ ਦੇ ਇਲਾਕੇ 'ਚ ਇਲਾਕਿਆਂ ਦੇ ਵਿੱਚ ਕੁੜੀਆਂ ਨਹੀਂ ਸਨ ਵਿਆਹੁੰਦੇ ਕਿ ਉਹ ਖਵਾਉਣਗੇ ਕੀ, ਉਹਨਾਂ ਕੋਲ ਦਾਣੇ ਨਹੀਂ ਹੁੰਦੇ, ਉਹ ਲੋਕ ਅੰਬ ਵੇਚ ਕੇ ਅਤੇ ਦਾਣੇ ਲੈ ਕੇ ਜਾਂਦੇ ਸਨ। ਅਤੇ ਇਹ ਇਲਾਕਾ ਜਿਹੜਾ ਸੀ ਇੱਧਰ ਫਿਰ ਅਕਾਲ ਪੈ ਗਿਆ ਮੀਂਹ ਨਾ ਹੋਣ ਪੈਣ ਕਰਕੇ। ਫਿਰ ਦੂਸਰੀ ਗੱਲ ਇਹ ਵੀ ਸੀ ਜਿਹਦੇ ਵਿੱਚ ਜਿਹੜਾ ਵੱਡਾ ਕਾਰਨ ਸੀ, ਅੰਗਰੇਜ਼ ਸਰਕਾਰ ਬਹੁਤ ਸਾਰੇ ਦਾਣੇ ਜਾਂ ਅਨਾਜ ਜਿਹੜਾ ਸੀ ਉਹਨਾਂ ਬਸਤੀਆਂ ਵਿੱਚ ਆਪਣੀਆਂ ਉਹਨਾਂ ਬਸਤੀਆਂ ਵਿੱਚ ਉਹਨਾਂ ਦੇਸ਼ਾਂ ਵਿੱਚ ਭੇਜ ਦਿੰਦੀ ਸੀ ਜਿੱਥੇ ਉਹਨਾਂ ਨੂੰ ਲੋੜ ਹੁੰਦੀ ਸੀ, ਜਿੱਥੇ ਜੰਗ ਲੱਗਾ ਹੁੰਦਾ ਸੀ, ਜਿੱਥੇ ਕੋਈ ਲੜਾਈ ਲੱਗੀ ਹੁੰਦੀ ਸੀ। ਉਹ ਜਿਹੜਾ ਸਰਕਾਰ ਨੇ ਪ੍ਰਬੰਧ ਕਰਨਾ ਸੀ ਉਹ ਪੂਰੇ ਦਾ ਪੂਰਾ ਜਿਹੜਾ ਸੀ ਉਹ ਸਰਕਾਰ ਨਹੀਂ ਸੀ ਕਰਦੀ। ਉਹ ਇਸ ਤਰ੍ਹਾਂ ਦਾ ਸਰਕਾਰ ਦਾ ਕੋਈ ਕੋਟਾ ਨਹੀਂ ਸੀ ਕਿ ਲੋਕਾਂ ਨੂੰ ਕੁਛ ਦਾਣੇ ਦਿੱਤੇ ਜਾਣ। ਜਿਸ ਸਾਲ ਮੀਂਹ ਨਹੀਂ ਸੀ ਪੈਂਦਾ ਉਸੇ ਸਾਲ ਹੀ ਅਕਾਲ ਪੈ ਜਾਂਦਾ ਸੀ, ਅਤੇ ਉਹ ਅਕਾਲ ਪੈ ਗਿਆ, ਦਾਣਿਆਂ ਦੀ ਘਾਟ ਹੋਈ। ਬਹੁਤ ਸਾਰੇ ਪ੍ਰਸ਼ਾਦਾ ਛਕਣ ਵਾਸਤੇ ਵੀ ਕਈ ਲੋਕ ਇਸ ਤਰ੍ਹਾਂ ਦੇ ਸਨ ਜਿਨ੍ਹਾਂ ਨੂੰ ਸਾਰਾ ਪਤਾ ਸੀ ਕਿ ਸਾਰੇ ਦਿਨ ਕੋਈ ਚੀਜ਼ ਨਹੀਂ ਮਿਲਣੀ, ਉਹ ਇੱਕ ਟਾਈਮ ਆਣ ਕੇ ਭੈਣੀ ਸਾਹਿਬੋਂ ਪ੍ਰਸ਼ਾਦਾ ਛਕ ਜਾਂਦੇ ਨੇ ਵੀ ਚਲੋ ਜ਼ਿੰਦਗੀ ਜੀਣ ਵਾਸਤੇ ਤਾਂ ਇੰਨਾ ਹੀ ਬਹੁਤ ਹੈ। ਉਹ ਜਦੋਂ ਪ੍ਰਸ਼ਾਦਾ ਛਕਣ ਆਉਂਦੇ ਨੇ, ਇੱਥੇ ਬਹੁਤ ਲੰਬੀਆਂ ਲਾਈਨਾਂ ਲੱਗਦੀਆਂ ਨੇ ਲੋਕ ਪ੍ਰਸ਼ਾਦਾ ਛਕਣ ਵਾਸਤੇ ਆਉਂਦੇ ਨੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਲੰਗਰੀਆਂ ਨੂੰ ਹੁਕਮ ਕਰਦੇ ਨੇ ਵੀ ਭਾਈ ਕਰੜਾ ਦਾਲਾ ਅਤੇ ਦੋ ਪ੍ਰਸ਼ਾਦੇ ਹਰ ਆਏ ਨੂੰ ਜਿਹੜੇ ਨੇ ਉਹ ਜ਼ਰੂਰ ਦਿਓ, ਕਿਸੇ ਨੂੰ ਇੱਥੋਂ ਜਿਹੜਾ ਹੈ ਉਹ ਪ੍ਰਸ਼ਾਦੇ ਤੋਂ ਬਿਨਾਂ ਜਿਹੜਾ ਉਹ ਨਾ ਜਾਣ ਦਿੱਤਾ ਜਾਵੇ। ਅਤੇ ਮਾਤਾ ਜੱਸਾ ਉਜਰ ਵੀ ਕਰਦੀ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆ ਰਹੇ ਨੇ, ਇਹ ਕਿਸ ਤਰ੍ਹਾਂ ਬਣੇਗਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਸਭ ਕੁਛ ਭਲੀ ਕਰੇਗਾ, ਅਤੇ ਉਹ ਅਸੀਂ ਵੇਖਦੇ ਵੀ ਹਾਂ ਹਾਲਾਤ ਭਾਵੇਂ ਜਿਹੜੇ ਨੇ ਉਹ ਬਾਅਦ ਦੇ ਵਿੱਚ ਸਮਾਨ ਹੋ ਜਾਂਦੇ ਨੇ, ਪਰ ਇਹ ਲੰਗਰ ਜਿਹੜਾ ਹੈ ਉਹ ਚੱਲਦਾ ਹੀ ਰਹਿੰਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਾਉਣ ਦੇ ਮਹੀਨੇ ਦੇ ਵਿੱਚ ਸੂਬਿਆਂ ਦੇ ਨਾਲ ਆਪਣਾ ਪੰਜਾਬ ਜਿਹੜਾ ਅਸੀਂ ਅੱਜ ਰਾਵੀ ਅੰਮ੍ਰਿਤਸਰ ਵਾਲੇ ਪਾਸੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਚੱਲਣ ਵਾਸਤੇ ਤਿਆਰ ਹੁੰਦੇ ਨੇ। ਜਦੋਂ ਸਤਲੁਜ ਮੀਂਹ ਬਹੁਤ ਪੈ ਰਹੇ ਨੇ ਉਹਨਾਂ ਦਿਨਾਂ ਦੇ ਵਿੱਚ ਸਾਉਣ ਦੇ ਵਿੱਚ, ਅਤੇ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਜਾਂਦੇ ਨੇ ਵਹਿੰਦੇ ਨੇ ਦਰਿਆ ਸਤਲੁਜ ਚੜਿਆ ਹੋਇਆ ਵਾਪਸ ਆ ਜਾਂਦੇ ਨੇ, ਫਿਰ ਦੂਸਰੀ ਵਾਰ ਜਾਂਦੇ ਨੇ ਦਰਿਆ ਫਿਰ ਚੜਿਆ ਹੋਇਆ ਵਾਪਸ ਆ ਜਾਂਦੇ ਨੇ, ਜਦੋਂ ਤੀਸਰੀ ਵਾਰ ਜਾਂਦੇ ਨੇ ਦਰਿਆ ਫਿਰ ਚੜਿਆ ਹੋਇਆ। ਪਰ ਐਤਕੀ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਮਲਾਵਾਂ ਨੂੰ ਕਹਿੰਦੇ ਨੇ ਬੇੜੀਆਂ ਜਿਹੜੀਆਂ ਨੇ ਪਾ ਦਿਓ ਸਤਲੁਜ 'ਚ। ਉਹ ਕਹਿੰਦੇ ਜੀ ਦਰਿਆ ਬਹੁਤ ਚੜਿਆ ਅਤੇ ਕੁਛ ਸਮਾਂ ਜਿਹੜਾ ਉਹ ਹੁਣ ਰਾਤ ਦਾ ਹੋ ਚੱਲਾ, ਆਪਾਂ ਨੂੰ ਰਾਤ ਨੂੰ ਦਰਿਆ ਦੇ ਵਿੱਚ ਕੁਛ ਵੀ ਨਹੀਂ ਲੱਭਣਾ ਜੇ ਬੇੜੀਆਂ ਠੇਲ ਦਿੱਤੀਆਂ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਤੁਸੀਂ ਕੋਈ ਫਿਕਰ ਨਾ ਕਰੋ, ਤੁਸੀਂ ਬੇੜੀਆਂ ਠੇਲ ਦਿਓ। ਉਹਦੇ ਵਿੱਚ ਕਈ ਬੇੜੀਆਂ ਜਿਹੜੀਆਂ ਨੇ ਠੇਲ ਦਿੱਤੀਆਂ ਜਾਂਦੀਆਂ ਨੇ, ਜੋ ਬੜੀ ਮੁਸ਼ਕਿਲ ਦੇ ਨਾਲ ਜਾ ਕੇ ਉਹ ਪਾਰ ਲੱਗਦੀਆਂ ਨੇ। ਉਹ ਮਲਾਹ ਜਿਹੜੇ ਨੇ ਉਹ ਇੱਕ ਵਾਰੀ ਘਬਰਾ ਜਾਂਦੇ ਨੇ, ਜਦੋਂ ਵਿਚਕਾਰ ਪਹੁੰਚਦੇ ਨੇ ਉਹ ਕਹਿੰਦੇ ਨੇ ਅੱਜ ਨਹੀਂ ਬਚਦੇ, ਅੱਜ ਬੇੜੀਆਂ ਸਾਰੀਆਂ ਜਿਹੜੀਆਂ ਨੇ ਡੁੱਬ ਜਾਣਗੀਆਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਨਾਂ ਨੂੰ ਕਹਿੰਦੇ ਕੋਈ ਫਿਕਰ ਨਾ ਕਰੋ, ਸਿਰਫ ਤੁਸੀਂ ਧਿਆਨ ਰੱਖੋ ਪਰਮੇਸ਼ਰ ਦਾ, ਇਹ ਬੇੜੀਆਂ ਪਾਰ ਲੱਗਣਗੀਆਂ। ਆਖਰ ਉਹ ਬਰੇਤੀ ਦੇ ਉੱਤੇ ਕੰਢਿਆਂ ਦੇ ਉੱਤੇ ਪਾਰ ਲੱਗਦੀਆਂ ਨੇ, ਉਹ ਮਲਾਹ ਜਿਹੜੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਡਿੱਗਦੇ ਨੇ। ਕਹਿੰਦੇ ਨੇ ਇਸ ਤਰ੍ਹਾਂ ਨਹੀਂ ਅਸੀਂ ਵੇਖਿਆ ਕਦੀ, ਐਵੇਂ ਪਾਰ ਨਹੀਂ ਹੁੰਦੇ ਵੇਖਿਆ, ਇਹ ਸਿਰਫ ਤੁਸੀਂ ਅਕਾਲ ਪੁਰਖ ਹੋ, ਤੁਸੀਂ ਪਰਮੇਸ਼ਰ ਸਰੂਪ, ਇਸ ਕਰਕੇ ਇਹ ਬੇੜੀਆਂ ਪਾਰ ਲੱਗ ਗਈਆਂ ਨੇ। ਅਤੇ ਬੇੜੀਆਂ ਪਾਰ ਲੱਗਣੀਆਂ ਨਹੀਂ ਸਨ, ਕਿਉਂਕਿ ਸਾਡਾ ਤਾਂ ਇਹ ਕੰਮ ਹੈ, ਸਾਡਾ ਇਹ ਧੰਦਾ ਹੈ, ਸਾਨੂੰ ਤਾਂ ਪਤਾ ਹੈ ਜਦੋਂ ਇਸ ਤਰ੍ਹਾਂ ਦਰਿਆ ਜਿਹੜਾ ਹੈ ਉਹ ਚੜ੍ਹਦਾ ਜਾਂ ਦਰਿਆ ਦੀਆਂ ਛੱਲਾਂ ਵੱਜਦੀਆਂ ਨੇ ਉਦੋਂ ਬੇੜੀਆਂ ਪਾਰ ਨਹੀਂ ਲੰਘਦੀਆਂ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇੱਥੋਂ ਚੱਲ ਕੇ ਫਿਰ ਲਹਿਣਾ ਸਿੰਘ ਜਿਹੜਾ ਸਾਡਾ ਸ਼ਹੀਦ ਹੈ ਅੰਮ੍ਰਿਤਸਰ ਸਾਹਿਬ ਵਾਲਾ, ਉਹਦੇ ਘਰ ਵਿੱਚ ਅੰਮ੍ਰਿਤਸਰ ਡੇਰਾ ਹੁੰਦਾ, ਦੀਵਾਨ ਲੱਗਦੇ ਨੇ, ਬਹੁਤ ਸਾਰੀ ਸੰਗਤ ਜਿਹੜੀ ਆਉਂਦੀ ਹੈ। ਇੱਥੋਂ ਅੱਗੇ ਆਪਾਂ ਇਤਿਹਾਸ ਜਿਹੜਾ ਹੈ ਫਿਰ ਸਰਵਣ ਕਰਾਂਗੇ, ਸਤਿਗੁਰੂ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਕਿਰਪਾ ਕਰਦੇ ਨੇ ਸਾਧ ਸੰਗਤ ਦੇ ਉੱਤੇ। ਇੰਨੀਆਂ ਕੁ ਅਰਜ਼ਾਂ ਕਰਦਾ ਹੋਇਆ ਖਿਮਾ ਦਾ ਜਾ ਚੱਕਾਂ। ਸਤਿ ਸ੍ਰੀ ਅਕਾਲ।